ਵਾਰ 12ਵੀਂ ਦੀ ਪੌੜੀ 15ਵੀਂ ਵਿੱਚ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਹਨ। ਕਲਯੁਗ ਨਾਮਾ ਭਗਤ ਹੋਏ ਫੇਰ ਦੇਹੁਰਾ ਗਾਏ ਜਿਵਾਈ, ਭਗਤ ਕਬੀਰ ਵਖਾਣੀਐ ਬੰਦੀ ਖਾਨੇ ਤੇ ਉੱਠ ਜਾਈ। ਧੰਨਾ ਜੱਟ ਉਧਾਰਿਆ ਸਦਨਾ ਜਾਤ ਅਜਾਤ ਕਸਾਈ, ਜਨ ਰਵਦਾਸ ਚਮਾਰ ਹੋਏ ਚਹੁ ਵਰਨਾ ਵਿੱਚ ਕਰ ਵਡਿਆਈ। ਬੇਣੀ ਹੋਆ ਅਧਿਆਤਮੀ ਸੈਣ ਨੀਚ ਕੁਲ ਅੰਦਰ ਨਾਈ, ਪੈਰੀ ਪੈ ਪਾਖਾਕ ਹੋਏ ਗੁਰਸਿੱਖਾਂ ਵਿੱਚ ਵੱਡੀ ਸਮਾਈ। ਅਲੱਖ ਲਖਾਏ ਨਾ ਅਲੱਖ ਲਖਾਈ, ਅਲੱਖ ਲਖਾਏ ਨਾ ਅਲੱਖ ਲਖਾਈ। ਬੜੇ ਪਿਆਰੇ ਬਚਨ, ਭਾਵੇਂ ਪਿਛਲੀਆਂ ਵਾਰਾਂ ਵਿੱਚ ਇੱਕ ਇੱਕ ਭਗਤ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ, ਜਿਵੇਂ ਦਾਸ ਨੇ ਇਹਨਾਂ ਭਗਤਾਂ ਦਾ ਵੀ ਜ਼ਿਕਰ ਕੀਤਾ, ਭਾਵ ਧਰੂ, ਪ੍ਰਹਿਲਾਦ, ਜਨਕ, ਬਲ ਆਦਿਕ, ਤਾਂ ਸਾਧ ਸੰਗਤ ਇਸੇ ਇੱਥੇ ਵੀ ਹੁਣ ਇਸ ਪੌੜੀ 'ਚ ਉਹਨਾਂ ਦਾ ਟੂਕ ਮਾਤਰ, ਦ੍ਰਿਸ਼ਟਾਂਤ ਮਾਤਰ ਜ਼ਿਕਰ ਕਰਕੇ ਵਡਿਆਈ ਗੁਰਸਿੱਖਾਂ ਨੂੰ ਦੱਸ ਰਹੇ ਹਨ ਕਿ ਜਿਹੜੇ ਐਸੇ ਗੁਰਸਿੱਖ ਨਾਮ ਸਿਮਰਨ ਤੇ ਭਜਨ ਬੰਦਗੀ ਵਾਲੇ ਹੋਣਗੇ ਉਹ ਸੰਸਾਰ ਜਗਤ ਵਿੱਚ ਪ੍ਰਭੂ ਦੇ ਚਰਨਾਂ ਵਿੱਚ ਮਾਣ ਪ੍ਰਾਪਤ ਕਰਨਗੇ। ਕਹਿਣਗੇ ਕਲਯੁਗ ਨਾਮਾ ਭਗਤ ਹੋਏ ਫੇਰ ਦੇਹੁਰਾ ਗਾਏ ਜੀਵਾਈ। ਕਲਯੁਗ ਦੇ ਵਿੱਚ ਭਗਤ ਨਾਮਾ ਇੱਕ ਸ਼ੀਂਬਾ ਭਗਤ ਸੀ, ਇਸਨੇ ਠਾਕਰ ਦੁਆਰਾ ਵੀ ਫੇਰ ਦਿੱਤਾ ਤੇ ਮੋਈ ਗਊ ਵੀ ਜਵਾ ਦਿੱਤੀ। ਫੇਰ ਦੀਆ ਦੇਹੁਰਾ ਨਾਮੇ ਕੋ ਪੰਡੀਅਨ ਕੋ ਪਿਛਵਾਰ ਲਾ, ਭਾਵ ਪੰਡਤਾਂ ਦਾ ਦੇਹੁਰਾ ਭਗਤ ਨਾਮਦੇਵ ਜੀ ਨੇ ਫਿਰਾਇਆ ਤੇ ਜੇ ਬਾਦਸ਼ਾਹ ਤੁਗਲਕ ਨੇ ਆਖਿਆ ਮੋਈ ਗਊ ਜਿਉਂਦੀ ਕਰ, ਤਾਂ ਵੀ ਪਰਮੇਸ਼ਰ ਨਿਰੰਕਾਰ ਨੇ ਕਿਰਪਾ ਕੀਤੀ ਤੇ ਭਗਤ ਨਾਮਦੇਵ ਦੇ ਕਹੇ ਤੇ ਮੋਈ ਗਊ ਵੀ ਜਿਉਂਦੀ ਹੋਈ। ਇਹਦੇ ਇਹਦੇ ਮਹਾਨ ਭਗਤ, ਭਗਤ ਨਾਮਦੇਵ ਜੀ ਵਰਗੇ ਇਸ ਧਰਤੀ ਦੇ ਉੱਤੇ ਪੈਦਾ ਹੋਏ ਜਿਨ੍ਹਾਂ ਦੇ ਰੱਬ ਵੀ ਆਖੇ ਲੱਗਦਾ ਸੀ, ਵਸ ਵਿੱਚ ਕੀਤਾ ਸੀ ਪਰਮੇਸ਼ਰ। ਭਗਤ ਕਬੀਰ ਵਖਾਣੀਐ ਬੰਦੀ ਖਾਨੇ ਤੇ ਉੱਠ ਜਾਈ। ਕਬੀਰ ਭਗਤ, ਮਹਾਨ ਭਗਤ ਹੋਏ ਜਿਨ੍ਹਾਂ ਦਾ ਕਥਨ ਕਰ ਰਹੇ ਹਾਂ, ਕੈਦ ਖਾਨੇ ਦੇ ਵਿੱਚੋਂ ਵੀ ਨਿਕਲ ਗਿਆ ਸੀ ਜਦੋਂ ਮੌਕੇ ਦੇ ਹਾਕਮਾਂ ਨੇ ਉਹਨੂੰ ਕੈਦ ਕੀਤਾ ਤੇ ਸਾਧ ਸੰਗਤ ਕੈਦ ਅੰਦਰ ਬਿਠਾਇਆ, ਪਰੰਤੂ ਉਹ ਬਾਹਰ ਚੌਂਕੜਾ ਮਾਰ ਕੇ ਬੈਠਾ ਸੀ। ਭਗਤ ਕਬੀਰ ਸਾਹਿਬ ਨੂੰ ਲੱਤਾਂ ਬਾਹਾਂ ਬੰਨ ਕੇ, ਇਹ ਵੀ ਦਾਸ ਟੂਕ ਮਾਤਰ ਜ਼ਿਕਰ ਕਰਦੇ, ਲੱਤਾਂ ਬਾਹਾਂ ਬੰਨ ਕੇ ਭਗਤ ਕਬੀਰ ਸਾਹਿਬ ਨੂੰ ਕਦੇ ਗੰਗਾ ਵਿੱਚ ਵੀ ਸੁੱਟ ਦਿੱਤਾ ਸੀ ਕਿ ਇਹਨੂੰ ਮਾਰ ਦੇਈਏ, ਖਤਮ ਕਰ ਦੇਈਏ। ਤੇ ਕਬੀਰ ਸਾਹਿਬ ਬਾਣੀ 'ਚ ਕੀ ਕਹਿੰਦੇ ਨੇ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗਸ਼ਾਲਾ ਪਰ ਬੈਠੇ ਕਬੀਰ। ਮੈਨੂੰ ਇੰਜ ਹੋਇਆ ਕਹਿੰਦੇ ਜਿਵੇਂ ਮੈਂ ਮਿਰਗਸ਼ਾਲਾ ਦੇ ਉੱਤੇ ਭਾਵ ਬੈਠਾ ਹੋਇਆ ਚੌਂਕੜਾ ਮਾਰ ਕੇ, ਏਦਾਂ ਪਰਮਾਤਮਾ ਨੇ ਮੇਰੀ ਬਾਂਹ ਫੜ ਕੇ ਗੰਗਾ ਦੀਆਂ ਲਹਿਰਾਂ ਵਿੱਚੋਂ ਵੀ ਮੇਰੀ ਰੱਖਿਆ ਕੀਤੀ। ਤਾਂ ਸਾਧ ਸੰਗਤ, ਉਹ ਪਰਮੇਸ਼ਰ ਇਹਨਾਂ ਭਗਤਾਂ ਨੂੰ ਕਿਵੇਂ ਮਾਣ ਸਤਿਕਾਰ ਬਖਸ਼ਿਸ਼ ਕਰਦਾ ਰਿਹਾ, ਵਰਣਨ ਕਰ ਰਹੇ ਹਨ। ਕਹਿਣ ਲੱਗੇ, ਧੰਨਾ ਜੱਟ ਉਧਾਰਿਆ ਸਦਨਾ ਜਾਤ ਅਜਾਤ ਕਸਾਈ। ਧੰਨਾ ਜੱਟ ਵੀ ਸੰਸਾਰ ਸਾਗਰ ਤੋਂ ਪਰਮਾਤਮਾ ਨੇ ਉਧਾਰ ਦਿੱਤਾ, ਮੁਕਤ ਕਰ ਦਿੱਤਾ। ਭਗਤ ਸਦਨ, ਜਾਤ ਅਜਾਤ ਕਸਾਈ, ਜਿਹੜਾ ਜਾਤ ਤੋਂ ਅਜਾਤ ਸੀ, ਮਤਲਬ ਜਿਸ ਨੂੰ ਲੋਕ ਨੀਵਾਂ ਕਹਿੰਦੇ ਸੀ, ਕਸਾਈ ਕਹਿੰਦੇ ਸੀ, ਉਹ ਵੀ ਸੰਸਾਰ ਸਾਗਰ ਤੋਂ ਤਰ ਗਿਆ। ਮੈਂ ਨਹੀਂ ਕਛ ਹਉ ਨਹੀਂ, ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਉਹ ਕਸਾਈ ਵੀ ਖਸਮ ਦੀ ਬਾਣੀ ਪੜ ਕੇ, ਜਪ ਕੇ, ਉਹਦੀ ਬੰਦਗੀ ਕਰਕੇ ਪਰਮਾਤਮਾ ਵਿੱਚ ਲੀਨ ਹੋ ਗਿਆ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਆਪਣੇ ਬਰਾਬਰ ਭਗਤ ਸਦਨਾ ਜੀ ਦੀ ਪਾਵਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤੀ ਇਹਨਾਂ ਸਾਰਿਆਂ ਭਗਤਾਂ ਦੀ। ਭਗਤ ਨਾਮਦੇਵ ਜੀ, ਭਗਤ ਕਬੀਰ, ਭਗਤ ਧੰਨਾ ਜੀ ਆਦਿਕ ਸਦਨੇ ਵਰਗੇ ਵੀ ਜਿਹੜੇ ਨੀਵੇਂ ਲੋਕ ਸਮਝਦੇ ਸੀ ਇਹ ਕਸਾਈ ਹੈ, ਉਹਨਾਂ ਨੂੰ ਵੀ ਖਸਮ ਦੀ ਬਾਣੀ 'ਚ ਆਪਣੇ ਬਰਾਬਰ ਬਿਠਾ ਲਿਆ। ਜਨ ਰਵਦਾਸ ਚਮਾਰ ਹੋਏ ਚੌਂ ਵਰਨਾ ਵਿੱਚ ਕਰ ਵਡਿਆਈ। ਚਮਿਆਰ ਜਾਤ ਦੇ ਭਗਤ ਰਵਦਾਸ ਦੀ ਵੀ ਚਾਰੇ ਵਰਣਾਂ ਦੇ ਵਿੱਚ, ਕੀ ਖੱਤਰੀ, ਕੀ ਬ੍ਰਾਹਮਣ, ਕੀ ਵੈਸ਼ ਤੇ ਕੀ ਸ਼ੂਦਰ, ਸਾਰਿਆਂ ਵਿੱਚ ਉਹਨਾਂ ਦੀ ਸ਼ੋਭਾ ਹੋਣ ਲੱਗ ਪਈ, ਵਡਿਆਈ ਹੋਣ ਲੱਗ ਪਈ। ਸਾਰੇ ਦੇ ਸਾਰੇ ਵਰਨਾ ਦਿਆਂ ਲੋਕਾਂ ਨੇ, ਬੜੇ ਬੜੇ ਵਿਦਵਾਨ ਪੰਡਤਾਂ ਨੇ ਵੀ ਭਗਤ ਰਵਿਦਾਸ ਜੀ ਦੇ ਚਰਨਾਂ ਦੇ ਉੱਤੇ ਨਮਸਕਾਰਾਂ ਕੀਤੀਆਂ। ਇਹ ਪਰਮੇਸ਼ਰ ਦੇ ਨਾਮ ਦੀ ਵਡਿਆਈ, ਪਰਮਾਤਮਾ ਨੇ ਉਹਨਾਂ ਨੂੰ ਸ਼ੋਭਾ ਬਖਸ਼ਿਸ਼ ਕੀਤੀ ਹੈ। ਬੇਣੀ ਹੋਵਾ ਅਧਿਆਤਮੀ ਸੈਣ ਨੀਚ ਕੁੱਲ ਅੰਦਰ ਨਾਈ। ਭਗਤ ਬੇਣੀ ਨਿਸ਼ਕਾਮ ਭਗਤ ਹੋ ਕੇ ਅਧਿਆਤਮਿਕ ਰਸਤੇ ਦੇ ਉੱਤੇ ਚੱਲੇ, ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਗਏ ਤੇ ਬੜੀ ਨੀਵੀਂ ਕੁੱਲ ਦੇ ਵਿੱਚ, ਜਿਨ੍ਹਾਂ ਨੂੰ ਲੋਕ ਨੀਚ ਕਹਿੰਦੇ ਸੀ, ਨਾਈਆਂ ਦੀ ਕੁੱਲ ਵਿੱਚ ਸੈਣ ਭਗਤ ਹੋਇਆ, ਜਿਸ ਨੇ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਕੇ ਅਕਾਲ ਪੁਰਖ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ। ਭਗਤ ਸੈਣ ਦੀ ਜਗ੍ਹਾ ਤੇ, ਜਿਹੜਾ ਸੈਣ ਰਾਜੇ ਦੀ ਵੀ ਨੌਕਰੀ ਕਰਦਾ ਸੀ, ਬੰਦਗੀ ਭਗਤੀ ਚ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਭਗਤ ਸੈਣ ਬੈਠਾ ਰਿਹਾ ਰਾਤ, ਤੇ ਰਾਜਾ ਉਡੀਕਦਾ ਵੀ ਸੈਣ ਨਹੀਂ ਆਇਆ ਅਜੇ, ਕਹਿੰਦੇ ਪਰਮਾਤਮਾ ਸੈਣ ਦਾ ਰੂਪ ਧਾਰ ਕੇ ਰਾਜੇ ਦੀ ਸੇਵਾ ਵਾਸਤੇ ਸੈਣ ਬਣ ਕੇ ਚਲਾ ਗਿਆ। ਆਪਣੇ ਭਗਤਾਂ ਦਾ ਰੂਪ ਧਾਰ ਕੇ ਉਹਨਾਂ ਦੀ ਨੌਕਰੀ ਵੀ ਕਰ ਆਉਂਦਾ ਜੀ। ਐਸੇ ਪਿਆਰੇ ਭਗਤ, ਭਗਤ ਸੈਣ, ਭਗਤ ਬੇਣੀ ਜੀ, ਭਗਤ ਰਵਿਦਾਸ ਆਦਿਕ, ਜਿਨ੍ਹਾਂ ਦੀ ਪਾਵਨ ਬਾਣੀ ਖਸਮ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਿੱਚ ਅੰਕਿਤ ਹੈ। ਪੈਰੀ ਪੈ ਪਾਖਾਕ ਹੋਏ ਗੁਰਸਿੱਖਾਂ ਵਿੱਚ ਵੱਡੀ ਸਮਾਈ। ਦੱਸਣਾ ਕੀ ਚਾਹੁੰਦੇ? ਇਹਨਾਂ ਸਾਰਿਆਂ ਭਗਤਾਂ ਦਾ ਨਾਂ ਲਿਆ, ਜਿਵੇਂ ਭਗਤ ਬੇਣੀ ਜੀ, ਭਗਤ ਸੈਣ, ਭਗਤ ਰਵਿਦਾਸ, ਭਗਤ ਕਬੀਰ ਸਾਹਿਬ, ਭਗਤ ਨਾਮਦੇਵ, ਭਗਤ ਧੰਨਾ ਆਦਿਕ, ਇਹਨਾਂ ਸਾਰਿਆਂ ਦਾ ਵਰਣਨ ਕਰਕੇ ਕਹਿੰਦੇ ਪੈਰੀ ਪੈ ਪਾਖਾਕ ਹੋਏ ਗੁਰਸਿੱਖਾਂ ਵਿੱਚ ਵੱਡੀ ਸਮਾਈ। ਪੈਰੀ ਪੈ ਕੇ ਸਭ ਦੇ ਪੈਰਾਂ ਦੀ ਖਾਕ ਹੋਏ। ਇਹ ਗੁਰੂ ਦੇ ਸਿੱਖਾਂ ਵਿੱਚ ਸਹਿਣਸ਼ੀਲਤਾ ਹੈ, ਇਹ ਗੁਰੂ ਦੇ ਸਿੱਖਾਂ ਦੇ ਵਿੱਚ ਵੱਡੀ ਨਿਮਰਤਾ ਹੈ ਕਿ ਸਤਿਗੁਰ ਦੇ ਚਰਨਾਂ ਵਿੱਚ ਆਣ ਕੇ ਗੁਰੂ ਕੀ ਸੰਗਤ ਇਹਨਾਂ ਭਗਤ ਜਨਾਂ ਦੀ, ਪ੍ਰਭੂ ਦੇ ਪਿਆਰਿਆਂ ਦੀ ਤੇ ਸੰਤ ਜਨਾਂ ਦੀ ਸੰਗਤ ਵਿੱਚ ਬਹਿ ਕੇ ਉਹ ਸਾਰਿਆਂ ਦੇ ਚਰਨਾਂ ਦੀ ਧੂੜੀ ਬਣ ਕੇ ਰਹਿੰਦੇ ਹਨ। ਇਹ ਗੁਰਸਿੱਖਾਂ ਵਿੱਚ ਵੱਡੀ ਸਹਿਣਸ਼ੀਲਤਾ ਤੇ ਨਿਮਰਤਾ ਹੈ, ਤੇ ਇਸ ਨਿਮਰਤਾ ਕਰਕੇ ਹੀ ਜਿਹੜੇ ਗੁਰਸਿੱਖ ਨੇ ਉਹ ਮਹਾਨ ਹਨ ਤੇ ਸਤਿਕਾਰਯੋਗ। ਅਲੱਖ ਲਖਾਏ ਨਾ ਅਲੱਖ ਲਖਾਈ। ਅਲੱਖ ਪਰਮਾਤਮਾ ਦੀ, ਭਾਵੇਂ ਇਹਨਾਂ ਗੁਰਮੁਖ ਜਨਾਂ ਨੂੰ ਵੀ ਤੇ ਜਿਨ੍ਹਾਂ ਭਗਤਾਂ ਦਾ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ, ਕਹਿਣ ਲੱਗੇ ਭਾਵੇਂ ਇਹਨਾਂ ਨੂੰ ਅਲੱਖ ਪਰਮਾਤਮਾ ਦੀ ਲਖਤਾ ਆ ਗਈ, ਉਸ ਪਰਮੇਸ਼ਰ ਨੂੰ ਇਹਨਾਂ ਨੇ ਜਾਣ ਲਿਆ, ਪਰ ਫਿਰ ਵੀ ਆਪਣੇ ਆਪ ਨੂੰ ਜਣਾਇਆ ਨਹੀਂ। ਆਪਣੇ ਆਪ ਦਾ, ਜੀਵਨ ਦਾ, ਬੰਦਗੀ ਦਾ, ਭਗਤੀ ਦਾ ਹੰਕਾਰ ਕੋਈ ਨਹੀਂ ਕੀਤਾ, ਭਾਵ ਜਣਾਇਆ ਨਹੀਂ ਆਪਣੇ ਆਪ ਨੂੰ ਕਿ ਅਸੀਂ ਬੜੇ ਵੱਡੇ ਭਗਤ ਹਾਂ ਜਾਂ ਅਸੀਂ ਬੜੇ ਵੱਡੇ ਬੰਦਗੀ ਵਾਲੇ ਹਾਂ, ਅਸੀਂ ਬੜੇ ਵੱਡੇ ਗੁਰਸਿੱਖ ਹਾਂ। ਆਪਣੇ ਆਪ ਨੂੰ ਕੁਛ ਵੀ ਨਹੀਂ ਜਣਾਇਆ, ਭਾਵ ਨਿਮਰਤਾ ਦੇ ਵਿੱਚ ਹੀ ਰਹੇ, ਹਉਮੈ ਹੰਕਾਰ ਤਜ ਦਿੱਤਾ। ਆਖਿਆ ਨਾ ਭਗਤ ਨਾਮਦੇਵ ਜੀ ਨੇ, ਕਹਿੰਦੇ ਕਾਏ ਰੇ ਬਾਕ ਬਾਦ ਲਾਇਓ, ਜਿਨ ਹਰ ਪਾਇਓ ਤਿਨੈ ਛੁਪਾਇਓ। ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾਇਆ ਉਹਨਾਂ ਨੇ ਛੁਪਾਇਆ, ਇਸ ਲਈ ਕਾਹੇ ਰੇ ਬਾਕ ਬਾਦ ਲਾਇਓ। ਜੇ ਕੋਈ ਸੰਸਾਰ ਚ ਕਹਿੰਦਾ ਨਾ ਮੈਂ ਰੱਬ ਪਾ ਲਿਆ, ਮੈਂ ਪਰਮਾਤਮਾ ਦਾ ਦਰਸ਼ਨ ਕਰ ਲਿਆ, ਭਗਤ ਨਾਮਦੇਵ ਜੀ ਉਹਨਾਂ ਨੂੰ ਕਹਿੰਦੇ ਕਾਹੇ ਰੇ ਬਾਕ ਬਾਦ ਲਾਇਓ, ਕਾਹਨੂੰ ਬਕੜਵਾ ਕਰਦੇ ਹੋ, ਖਾਲੀ ਕੜਾਈ ਬਹੁਤਾ ਠਣਕਦਾ ਆ। ਜਿਹੜੇ ਨਾਮ ਸਿਮਰਨ ਵਿੱਚ ਜੁੜੇ ਆ ਉਹ ਭਰੇ ਹੋਏ ਨੇ ਅੰਦਰੋਂ, ਹਿਰਦੇ ਵਿੱਚੋਂ ਨਾਮ ਸਿਮਰਨ ਬੰਦਗੀ ਨਾਲ, ਇਸ ਲਈ ਉਹ ਬਹੁਤੇ ਨਹੀਂ ਠਣਕਦੇ, ਨਿਮਰਤਾ ਵਿੱਚ ਹੀ ਰਹਿੰਦੇ। ਕਹੋ ਕਬੀਰ ਸ਼ੂਸ਼ਾ ਘੱਟ ਬੋਲੈ, ਭਰਿਆ ਹੋਏ ਸੋ ਕਬ ਹੁਣਾ ਡੋਲੈ। ਇਸ ਲਈ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹ ਨਿਮਰਤਾ ਵਿੱਚ ਹੀ ਰਹਿੰਦੇ ਨੇ। ਹੁਣ ਨਜ਼ੀਕ ਖੁਦਾਏ ਦਾ ਭੇਤ ਨਾ ਕਿਸੇ ਦੇਣ, ਰਹਿੰਦੇ ਪਰਮਾਤਮਾ ਦੇ ਵਿੱਚ ਲੀਨ ਨੇ ਪਰ ਕਿਸੇ ਨੂੰ ਆਪਣਾ ਭੇਤ ਨਹੀਂ ਦੱਸਦੇ। ਇਸੇ ਤਰ੍ਹਾਂ ਦੇ ਹੀ ਇਹ ਮਹਾਨ ਭਗਤ ਤੇ ਰੱਬ ਦੀ ਬੰਦਗੀ ਵਾਲੇ ਇਸ ਧਰਤੀ ਦੇ ਉੱਤੇ ਪੈਦਾ ਹੋਏ ਹਨ। ਵਾਰ 12ਵੀਂ ਦੀ ਪੌੜੀ 16ਵੀਂ ਵਿੱਚ ਪਾਵਨ ਬਚਨ ਉਚਾਰਨ ਕਰ ਰਹੇ ਹਨ। ਸਤਿਯੁਗ ਉੱਤਮ ਆਖੀਐ ਇੱਕ ਫੇੜੈ ਸਭ ਦੇਸ਼ ਦੁਹੇਲਾ। ਤ੍ਰੇਤੈ ਨਗਰੀ ਪੀੜੀਐ ਦੁਆਪਰ ਵੰਸ਼ ਵਿਧੁੰਸ ਕੁਵੇਲਾ। ਕਲਯੁਗ ਸੱਚ ਨਿਆਉ ਹੈ ਜੋ ਬੀਜੈ ਸੋ ਲੁਣੈ ਅਕੇਲਾ। ਪਾਰ ਬ੍ਰਹਮ ਪੂਰਨ ਬ੍ਰਹਮ ਸ਼ਬਦ ਸੁਰਤ ਸਤ ਗੁਰ ਗੁਰ ਚੇਲਾ। ਨਾਮ ਦਾਨ ਇਸ਼ਨਾਨ ਦ੍ਰਿੜ ਸਾਧ ਸੰਗਤ ਮਿਲ ਅੰਮ੍ਰਿਤ ਵੇਲਾ ਮਿੱਠਾ ਬੋਲਣ ਨਿਮ ਚੱਲਣ ਹੱਥੋਂ ਦੇਣਾ ਸਹਿਜ ਸੁਹੇਲਾ ਗੁਰਮੁਖ ਸੁਖ ਫਲ ਨਿਹੋ ਨਵੇਲਾ ਗੁਰਮੁਖ ਸੁਖ ਫਲ ਨਿਹੋ ਨਵੇਲਾ ਪਿਛਲਿਆਂ ਯੁੱਗਾਂ ਦੀ ਹਾਲਤ ਦੱਸ ਕੇ ਕਲਯੁੱਗ ਨੂੰ ਸਾਰਿਆਂ ਯੁੱਗਾਂ ਵਿੱਚੋਂ ਉੱਤਮ ਯੁੱਗ ਦੱਸਦੇ ਹਨ, ਸੋਹਣਾ ਯੁੱਗ ਦੱਸਦੇ ਹਨ ਭਾਈ ਗੁਰਦਾਸ ਜੀ। ਬਾਣੀ ਵਿੱਚੋਂ ਵੀ ਬਚਨ ਪੜਾਂਗੇ, ਫੁਰਮਾਨ ਕਰ ਰਹੇ ਹਨ, ਕਹਿਣ ਲੱਗੇ ਸਤਯੁਗ ਉੱਤਮ ਆਖੀ ਹੈ, ਇੱਕ ਫੇੜਾ ਸਭ ਦੇਸ਼ ਦੁਹੇਲਾ। ਸਤਯੁਗ ਨੂੰ ਬਾਕੀ ਸਾਰਿਆਂ ਯੁੱਗਾਂ ਦੇ ਵਿੱਚੋਂ ਸ੍ਰੇਸ਼ਟ ਯੁੱਗ ਆਖੀਦਾ ਹੈ, ਪਰੰਤੂ ਸਤਯੁਗ ਦੇ ਵਿੱਚ ਇਹ ਅਸੂਲ ਸੀ ਕੁਦਰਤ ਦਾ ਭਈ ਜੇ ਇੱਕ ਜਣਾ, ਇੱਕ ਆਦਮੀ, ਇੱਕ ਪ੍ਰਾਣੀ ਕੋਈ ਖੋਟਾ ਕੰਮ ਕਰੇ, ਭੈੜਾ ਕੰਮ ਕਰੇ, ਤੇ ਇੱਕ ਬੰਦੇ ਦੇ ਭੈੜਾ ਕੰਮ ਪਾਪ ਕਰਨ ਨਾਲ ਸਾਰੇ ਦਾ ਸਾਰਾ ਦੇਸ਼ ਸੀ ਜਿਹੜਾ ਉਹ ਸਜ਼ਾ ਭੋਗਦਾ ਸੀ। ਇੱਕ ਦੇਸ਼ ਵਿੱਚੋਂ ਵੀ ਇੱਕ ਬੰਦਾ ਕੋਈ ਪਾਪ ਕਰਮ ਕਰ ਲੈਂਦਾ ਸੀ ਸਤਯੁਗ ਦੇ ਵਿੱਚ, ਤਾਂ ਉਸ ਦੀ ਸਜ਼ਾ ਨਾਲ ਸਾਰਾ ਦੇਸ਼ ਹੀ ਪੀੜਿਤ ਹੁੰਦਾ, ਸਾਰਾ ਦੇਸ਼ ਹੀ ਦੁਖੀ ਹੁੰਦਾ ਸੀ। ਉਹਦੇ ਤੋਂ ਬਾਅਦ ਫਿਰ ਕੀ ਹੋਇਆ, ਤ੍ਰੇਤਾ ਨਗਰੀ ਪੀੜੀ ਹੈ, ਤ੍ਰੇਤਾ ਯੁੱਗ ਆਇਆ। ਤ੍ਰੇਤਾ ਯੁੱਗ ਦੇ ਵਿੱਚ ਜੇ ਕੋਈ ਇੱਕ ਆਦਮੀ ਪਾਪ ਕਰਦਾ ਸੀ, ਔਗਣ ਕਰਦਾ ਸੀਗਾ, ਤਾਂ ਉਹਦੇ ਪਿੱਛੇ ਸਾਰੇ ਦੇ ਸਾਰੇ ਨਗਰ ਨੂੰ ਦੁੱਖ ਸਹਿਣਾ ਪੈਂਦਾ ਸੀ। ਇਸ ਨਗਰ ਵਿੱਚ ਇਹ ਪ੍ਰਾਣੀ ਰਹਿੰਦਾ, ਇਸ ਸ਼ਹਿਰ 'ਚ ਰਹਿੰਦਾ, ਇਹਨੇ ਆਹ ਪਾਪ ਕੀਤਾ, ਉਸ ਪਾਪ ਦਾ ਫਲ ਸਾਰੇ ਦੇ ਸਾਰੇ ਨਗਰ ਨੂੰ ਭੋਗਣਾ ਪੈਂਦਾ ਸੀ। ਫਿਰ ਦੁਆਪਰ ਯੁੱਗ ਆ ਗਿਆ, ਦੁਆਪਰ ਵੰਸ਼ ਵਿਧਵੰਸ ਕੁਵੇਲਾ। ਭਾਈ ਗੁਰਦਾਸ ਜੀ ਕਹਿੰਦੇ ਦੁਆਪਰ ਯੁੱਗ ਦੇ ਵਿੱਚ ਇਸ ਕੁਦਰਤ ਦਾ, ਪ੍ਰਭੂ ਦਾ ਕੀ ਅਸੂਲ ਹੋ ਗਿਆ ਕਿ ਜੇ ਇੱਕ ਆਦਮੀ ਦੁਆਪਰ ਦੇ ਵਿੱਚ ਕੋਈ ਪਾਪ ਕਰਮ ਕਰਦਾ ਸੀ, ਗੁਨਾਹ ਕਰਦਾ ਸੀ, ਤੇ ਉਹਦੇ ਮਗਰ ਉਹਦਾ ਫਲ ਸਾਰੀ ਦੀ ਸਾਰੀ ਕੁੱਲ ਨੂੰ ਭੋਗਣਾ ਪੈਂਦਾ ਸੀ। ਭਾਵ ਉਹਦੀ ਜਿਹੜੀ ਕੁੱਲ ਸੀਗੀ ਉਹ ਦੁਖੀ ਹੁੰਦੀ ਸੀ, ਨਾਸ਼ ਹੁੰਦੀ ਸੀ, ਸਾਰੀ ਦੀ ਸਾਰੀ ਕੁੱਲ ਦੇ ਉੱਤੇ ਬਿਪਤਾ ਪੈ ਜਾਂਦੀ ਸੀ। ਫਿਰ ਸੁਣ ਲੈਣਾ ਪੰਕਤੀਆਂ ਤੋਂ ਬਿਨਾਂ ਵੀ ਇੱਕ ਵਾਰੀ ਫਿਰ ਸਪਸ਼ਟ ਰੂਪ ਵਿੱਚ ਦੱਸਦੇ ਹਾਂ। ਸਤਯੁਗ ਦੇ ਵਿੱਚ ਜੇ ਕੋਈ ਇੱਕ ਬੰਦਾ ਪਾਪ ਕਰਮ ਕਰਦਾ ਸੀ, ਉਹਦੇ ਪਿੱਛੇ ਉਹਦਾ ਫਲ ਸਾਰੇ ਦੇ ਸਾਰੇ ਦੇਸ਼ ਨੂੰ ਭੋਗਣਾ ਪੈਂਦਾ ਸੀ, ਸਾਰਾ ਦੇਸ਼ ਦੁਖੀ ਹੁੰਦਾ ਸੀ ਉਹਦੇ ਪਿੱਛੇ। ਫਿਰ ਸਤਯੁਗ ਤੋਂ ਬਾਅਦ ਯੁੱਗ ਆਇਆ ਤ੍ਰੇਤਾ। ਤ੍ਰੇਤਾ ਯੁੱਗ ਵਿੱਚ ਕੋਈ ਇੱਕ ਆਦਮੀ ਪਾਪ ਕਰਮ ਕਰਦਾ ਸੀ ਤੇ ਉਹਦਾ ਫਲ ਸਾਰੇ ਦੇ ਸਾਰੇ ਨਗਰ ਨੂੰ ਭੋਗਣਾ ਪੈਂਦਾ ਸੀ। ਉਸ ਤੋਂ ਬਾਅਦ ਦੁਆਪਰ ਯੁੱਗ ਆਇਆ। ਦੁਆਪਰ ਯੁੱਗ ਦੇ ਵਿੱਚ ਜੇ ਕੋਈ ਇਨਸਾਨ ਪਾਪ ਕਰਮ, ਬੁਰਾ ਕਰਮ ਕਰਦਾ ਸੀ, ਤਾਂ ਉਹਦਾ ਫਲ ਉਹਦੀ ਸਾਰੀ ਦੀ ਸਾਰੀ ਕੁੱਲ ਨੂੰ, ਪਰਿਵਾਰ ਨੂੰ ਭੋਗਣਾ ਪੈਂਦਾ ਸੀ, ਦੁਖੀ ਹੋਣਾ ਪੈਂਦਾ ਸੀ। ਕਲਯੁੱਗ ਚੰਗਾ ਕਿਉਂ ਆਖਿਆ? ਹੁਣ ਬਚਨ ਸੁਣਨੇ, ਕਹਿਣ ਲੱਗੇ ਕਲਯੁੱਗ ਸੱਚ ਨਿਆਉਂ ਹੈ, ਜੋ ਬੀਜੈ ਸੋ ਲੁਣੈ ਅਕੇਲਾ। ਕਹਿਣ ਲੱਗੇ ਕਲਯੁੱਗ ਦਾ ਜਿਹੜਾ ਨਿਆਂ ਹੈ ਇਹ ਸੱਚਾ ਨਿਆਂ ਹੈ। ਕਿਉਂ? ਕਿਉਂਕਿ ਜਿਹੜਾ ਬੀਜੇਗਾ ਉਹ ਹੀ ਵੱਢੇਗਾ, ਭਾਵ ਜੋ ਪਾਪ ਕਰੇਗਾ ਉਸ ਪਾਪ ਦਾ ਫਲ ਉਸੇ ਇੱਕ ਜਣੇ ਨੂੰ ਹੀ ਭੁਗਤਣਾ ਪਵੇਗਾ। ਤੇ ਸਾਧ ਸੰਗਤ ਨਾਲ ਇਹ ਵੀ ਬੇਨਤੀ ਕਰਦੇ ਹਾਂ, ਜੇ ਪੁੰਨ ਕਰਮ ਕਰੇਗਾ ਤੇ ਉਹਦਾ ਫਲ ਵੀ ਉਸੇ ਨੂੰ ਮਿਲੇਗਾ। ਜਿਸਨੇ ਜੋ ਕਰਮ ਕੀਤਾ, ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਓ। ਇਸ ਲਈ ਜੋ ਬੀਜੈ ਸੋ ਲੁਣੈ ਅਕੇਲਾ, ਜਿਹੜਾ ਬੀਜੇ ਉਹ ਇਕੱਲਾ ਹੀ ਵੱਢੇ, ਭਾਵ ਪਾਪ ਤੇ ਭਲੇ ਕਰਮ ਦਾ ਫਲ ਉਹੀਓ ਹੀ ਭੋਗੇ ਜਿਸਨੇ ਉਹ ਕਰਮ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ ਵੀ ਸਾਧ ਸੰਗਤ ਸਤਿਗੁਰੂ ਪਾਤਸ਼ਾਹ ਨੇ ਬਚਨ ਵਰਤੇ ਨੇ, ਕਹਿੰਦੇ ਸਤਯੁਗ ਤ੍ਰੇਤਾ ਦੁਆਪਰ ਭਣੀਐ, ਕਲਯੁਗ ਊਤਮੋ ਯੁੱਗਾ ਵਾਹੇ। ਭਾਵੇਂ ਸਤਯੁਗ ਦਾ ਨਾਂ ਵੀ ਲੋਕ ਲੈਂਦੇ ਨੇ, ਤ੍ਰੇਤਾ ਦੁਆਪਰ ਦਾ ਨਾਂ ਵੀ ਲੋਕ ਲੈਂਦੇ ਨੇ, ਪਰ ਸਤਿਗੁਰੂ ਕਹਿੰਦੇ ਕਲਯੁਗ ਊਤਮੋ ਯੁੱਗਾ ਵਾਹੇ। ਕਲਯੁਗ ਊਤਮ ਕਿਉਂ ਹੈ? ਸਾਰਿਆਂ ਨਾਲੋਂ ਚੰਗਾ ਕਿਉਂ ਹੈ? ਕਿਉਂਕਿ ਅਹਿਕਰ ਕਰੇ ਸੋ ਅਹਿਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਂ। ਐਸ ਹੱਥ ਕੰਮ ਕਰੋ, ਦੂਜੇ ਹੱਥ ਉਹਦਾ ਫਲ ਪ੍ਰਾਪਤ ਹੋਏਗਾ। ਆਹ ਪੰਕਤੀ ਦੇ ਅਰਥ ਸੁਣ ਲੈਣੇ, ਕੋਈ ਨਾ ਪਕੜੀਏ ਕਿਸੇ ਥਾਂ, ਕਿਸੇ ਦੂਸਰੇ ਨੂੰ ਇੱਕ ਦੀ ਜਗ੍ਹਾ ਦੇ ਉੱਤੇ ਨਹੀਂ ਪਕੜਿਆ ਜਾ ਸਕਦਾ। ਭਾਵ ਪਾਪ ਕਰਮ ਕਿਸੇ ਨੇ ਕੀਤਾ ਤੇ ਉਹਦਾ ਫਲ ਦੂਜੇ ਨੂੰ ਫੜ ਕੇ ਭੁਗਤਾਓ ਤੇ ਤੂੰ ਵੀ ਇਹਦੇ ਨਾਲ ਰਗੜਿਆ ਜਾਵੇਗਾ, ਦਰੜਿਆ ਜਾਵੇਗਾ, ਇਹ ਤਾਂ ਨਹੀਂ ਹੋ ਸਕਦਾ। ਇਸ ਲਈ ਇਹ ਕਲਯੁਗ ਦੇ ਵਿੱਚ ਅਸੂਲ ਹੈ ਕਿ ਆਪੇ ਬੀਜ ਆਪੇ ਹੀ ਖਾਓ, ਜਿਹਾ ਬੀਜਿਆ ਸੋ ਲੁਣੈ, ਕਰਮਾਂ ਸੰਦੜਾ ਖੇਤ। ਜਿਸਨੇ ਪਾਪ ਕਰਮ ਕੀਤਾ, ਪੁੰਨ ਕਰਮ ਕੀਤਾ, ਭਲਾ ਕਰਮ ਕੀਤਾ, ਬੁਰਾ ਕਰਮ ਕੀਤਾ, ਉਹਦਾ ਫਲ ਉਸੇ ਨੂੰ ਹੀ ਮਿਲਣਾ ਹੈ ਜਿਸਨੇ ਉਹ ਕਰਮ ਕੀਤਾ ਹੈ। ਇਸ ਲਈ ਇਸ ਕਲਯੁਗ ਨੂੰ ਸਾਰਿਆਂ ਤੋਂ ਉੱਤਮ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਵੀ ਔਰ ਭਾਈ ਗੁਰਦਾਸ ਜੀ ਨੇ ਵੀ ਵਰਣਨ ਕੀਤਾ ਹੈ। ਪਾਰ ਬ੍ਰਹਮ ਪੂਰਨ ਬ੍ਰਹਮ ਸ਼ਬਦ ਸੁਰਤ ਸਤਿਗੁਰ ਗੁਰ ਚੇਲਾ। ਸਾਡੇ ਸਤਿਗੁਰੂ ਪਾਤਸ਼ਾਹ ਪਾਰ ਬ੍ਰਹਮ ਪੂਰਨ ਬ੍ਰਹਮ ਸਰੂਪ ਹਨ, ਭਾਵ ਨਿਰਗੁਣ ਅਤੇ ਸਰਗੁਣ ਸਰੂਪ ਜੋ ਪਰਮੇਸ਼ਰ ਹੈ ਉਹ ਹੀ ਮੇਰੇ ਸਤਿਗੁਰੂ ਜੀ ਹਨ। ਉਹਨਾਂ ਦੇ ਸ਼ਬਦ ਵਿਖੇ ਜੋ ਸੁਰਤ ਨੂੰ ਜੋੜਦਾ ਹੈ ਉਹ ਚੇਲਾ ਹੈ, ਤੇ ਐਸਾ ਹੀ ਚੇਲਾ ਪੂਜਨੀਕ ਵੀ ਹੈ, ਤੇ ਇਹੋ ਜਿਹਾ ਹੀ ਗੁਰੂ ਦਾ ਚੇਲਾ ਨਿਰੰਕਾਰ ਪਰਮੇਸ਼ਰ ਵਿੱਚ ਲੀਨ ਹੋ ਜਾਂਦਾ, ਤੇ ਐਸੇ ਨੂੰ ਹੀ ਚੇਲਾ ਆਖੀਦਾ ਹੈ ਜਿਹੜਾ ਸ਼ਬਦ ਸੁਰਤ ਵਿੱਚ ਲੀਨ ਰਵੇ ਤੇ ਪਾਰ ਬ੍ਰਹਮ ਪੂਰਨ ਬ੍ਰਹਮ ਸਰੂਪ ਆਪਣੇ ਸਤਿਗੁਰੂ ਨੂੰ ਹੀ ਜਾਣੇ, ਆਪਣੇ ਗੁਰੂ ਵਿੱਚੋਂ ਰੱਬ ਵੇਖੇ, ਪਰਮਾਤਮਾ ਵੇਖੇ, ਤੇ ਗੁਰ ਚੇਲਾ ਉਹ ਜਿਹੜਾ ਸ਼ਬਦ ਅਤੇ ਸੁਰਤ ਦਾ ਸੁਮੇਲ ਕਰ ਲਵੇ। ਹੋਰ ਜੀਵਨ ਵਿੱਚ ਕੀ ਹੋਵੇ ਉਸਦੇ, ਉਸ ਚੇਲੇ ਦੇ, ਉਸ ਸੇਵਕ ਦੇ? ਨਾਮ ਦਾਨ ਇਸ਼ਨਾਨ ਦ੍ਰਿੜ ਸਾਧ ਸੰਗਤ ਮਿਲ ਅੰਮ੍ਰਿਤ ਵੇਲਾ। ਫਿਰ ਅੰਮ੍ਰਿਤ ਵੇਲੇ ਦੀ ਬਾਤ ਹੈ, ਚੌਥੇ ਪੈਰ ਸੁਭਾ ਕੇ ਸਾਧ ਸੰਗਤ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਦ੍ਰਿੜ ਕਰੇ, ਦਾਨ ਕਰੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ। ਨਾਮ ਦਾਨ ਇਸ਼ਨਾਨ ਦ੍ਰਿੜ, ਜਿਨ੍ਹਾਂ ਨੇ ਨਾਮ ਦਾਨ ਇਸ਼ਨਾਨ ਦਾ ਉਪਦੇਸ਼ ਦ੍ਰਿੜ ਕੀਤਾ ਹੈ, ਤੇ ਅੰਮ੍ਰਿਤ ਵੇਲੇ ਸਾਧ ਸੰਗਤ ਨਾਲ ਮਿਲ ਕੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਜੁੜਨ, ਵਾਹਿਗੁਰੂ ਵਾਹਿਗੁਰੂ ਜਪਣ, ਪੰਜਾਂ ਬਾਣੀਆਂ ਦਾ ਨਿਤਨੇਮ ਕਰਨ, ਆਸਾ ਕੀ ਵਾਰ ਦਾ ਕੀਰਤਨ ਕਰਨ ਜਾਂ ਆਸਾ ਕੀ ਵਾਰ ਦਾ ਕੀਰਤਨ ਸੁਣਨ, ਤੇ ਸਾਧ ਸੰਗਤ ਵਿੱਚ ਜਾ ਕੇ ਗੁਰੂ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਪ੍ਰਭੂ ਦੇ ਚਿੰਤਨ, ਪ੍ਰਭੂ ਦੀ ਯਾਦ ਵਿੱਚ ਜੁੜਨ, ਇਹੋ ਜਿਹੇ ਗੁਰਸਿੱਖ ਹੀ ਸਤਿਕਾਰਯੋਗ ਨੇ, ਪੂਜਨੀਕ ਨੇ। ਹੋਰ ਕੀ ਹਨ ਉਹਨਾਂ ਦੇ ਗੁਣ? ਮਿੱਠਾ ਬੋਲਣ, ਨੇਮ ਚੱਲਣ, ਹੱਥੋਂ ਦੇਣਾ ਸਹਿਜ ਸੁਹੇਲਾ। ਮਿੱਠਾ ਬੋਲਦਾ ਹੈ ਗੁਰਸਿੱਖ, ਨਿਮ ਕੇ ਚੱਲਦਾ ਹੈ, ਨਿਮਰਤਾ ਵਿੱਚ ਰਹਿੰਦਾ ਹੈ, ਹੱਥੋਂ ਦੇ ਕੇ ਸਹਿਜੇ ਸੁਤੇ ਸਿਲ ਸਿੱਧ ਹੀ ਉਹ ਸੁਖੀ ਹੁੰਦਾ ਹੈ। ਭਾਵ ਮੱਥੇ ਵੱਟ ਪਾ ਕੇ ਨਹੀਂ ਕਿਸੇ ਨੂੰ ਦਿੰਦਾ, ਜੇ ਹੱਥੋਂ ਕੁਛ ਦੇਣਾ ਵੀ ਆ ਮੱਥੇ ਵੱਟ ਪਾ ਕੇ ਗੁੱਸੇ ਕ੍ਰੋਧ ਨਾਲ ਨਹੀਂ, ਨਿਮਰਤਾ ਦੇ ਨਾਲ ਹੱਥੋਂ ਦੇ ਕੇ ਭਲਾ ਮਨਾਵੇ ਵਾਲਾ ਜੀਵਨ। ਨਾਲੇ ਹੱਥੋਂ ਕੁਛ ਦੇਣਾ ਤੇ ਨਾਲੇ ਸਾਧ ਸੰਗਤ ਕਹਿਣਾ ਭਾਈ ਤੇਰਾ ਭਲਾ ਹੋਵੇ ਜਿਸ ਨੂੰ ਦਿੱਤਾ ਹੈ। ਇੱਕ ਗੱਲ ਸਾਧ ਸੰਗਤ ਜ਼ਰੂਰ ਚੇਤੇ ਰੱਖਿਓ, ਅੱਜ ਆਪਾਂ ਜਦੋਂ ਵੀ ਕਿਤੇ ਪ੍ਰਸ਼ਾਦਾ ਛਕਦੇ ਹਾਂ, ਲੰਗਰ ਪਾਣੀ ਛਕਦੇ ਹਾਂ, ਕੁਝ ਖਾਈਏ ਪੀਏ, ਸਿੱਖ ਜਦੋਂ ਵੀ ਅਰਦਾਸ ਕਰਦਾ ਤੇ ਸਿੱਖ ਅਰਦਾਸ ਦੇ ਵਿੱਚ ਇੱਕ ਗੱਲ ਆਖਦਾ ਹੈ, ਦਾਣਾ ਪਾਣੀ ਗੁਰੂ ਦਾ, ਪਹਿਲ ਸੇਵਾ ਤੇਰੇ ਸਿੱਖਾਂ ਸੇਵਕਾਂ ਦੀ। ਦਾਣਾ ਪਾਣੀ ਕਿਸ ਦਾ? ਸਿੱਖ ਤੇ ਆਪਣਾ ਦੁਨੀਆਂ ਵਿੱਚ ਕੁਝ ਸਮਝਦਾ ਹੀ ਨਹੀਂ ਵੀ ਇਹ ਮੇਰਾ ਹੈ, ਦਾਣਾ ਪਾਣੀ ਗੁਰੂ ਕਾ। ਕਈ ਵਿਦਵਾਨ ਕਹਿੰਦੇ ਦਾਣਾ ਪਾਣੀ ਵਾਹਿਗੁਰੂ ਜੀ ਦਾ, ਭਾਵ ਇਹ ਜੋ ਅੰਨ ਦਾਣਾ ਜੋ ਵੀ ਤੂੰ ਕੁਛ ਕਿਸੇ ਨੂੰ ਦਿੱਤਾ, ਛਕਾਇਆ ਹੈ, ਪਹਿਨਾਇਆ ਹੈ, ਕਿਸੇ ਦੀ ਕੋਈ ਮਦਦ ਸਹਾਇਤਾ ਕੀਤੀ ਹੈ, ਇਹ ਸਾਰੇ ਦਾ ਸਾਰਾ ਕੁਝ ਧਨ ਮਾਇਆ ਤੇ ਦਾਣਾ ਪਾਣੀ ਸਿੱਖਾ ਇਹ ਤੇਰਾ ਨਹੀਂ ਹੈ। ਸਿੱਖ ਕਦੇ ਵੀ ਦਾਣਾ ਪਾਣੀ ਬਸਤਰ ਮਾਇਆ ਨੂੰ ਆਪਣੀ ਸਮਝਦਾ ਹੀ ਨਹੀਂ, ਇਹ ਸਾਰੇ ਦਾ ਸਾਰਾ ਕੁਝ ਗੁਰੂ ਨਾਨਕ ਦਾ ਹੈ। ਇਸ ਲਈ ਸਾਧ ਸੰਗਤ ਯਤਨ ਕਰਿਆ ਕਰੋ, ਸਿੱਖ ਦੇ ਹਿੱਸੇ ਕੀ ਆਇਆ ਇਹ ਸੋਚ ਅਪਣਾਉਣ ਦਾ ਯਤਨ ਕਰਿਆ ਕਰੋ, ਸਿੱਖ ਦੇ ਹਿੱਸੇ ਕੀ ਆਇਆ, ਟਹਿਲ ਸੇਵਾ ਤੇਰੇ ਸਿੱਖਾਂ ਸੇਵਕਾਂ ਦੀ। ਸਿੱਖਾਂ ਦੇ ਹਿੱਸੇ ਤੇ ਟਹਿਲ ਸੇਵਾ ਆਈ ਆ, ਸਿੱਖਾਂ ਨੇ ਤੇ ਛਕਾਉਣਾ ਆ, ਖਵਾਉਣਾ ਆ, ਪਹਿਨਾਉਣਾ ਆ, ਸਿੱਖਾਂ ਨੇ ਤੇ ਸੰਗਤਾਂ ਦੇ ਜੂਠੇ ਗੁਰਸਿੱਖਾਂ ਦੇ ਭਾਂਡੇ ਮਾਂਜਣੇ ਆ। ਦਾਣਾ ਪਾਣੀ, ਅੰਨ ਪਾਣੀ, ਬਸਤਰ ਮਾਇਆ ਸਭ ਕੁਛ ਗੁਰੂ ਨਾਨਕ ਦਾ ਦਿੱਤਾ ਹੋਇਆ। ਐਸਾ ਜੀਵਨ ਬਣ ਕੇ ਕਿਤੇ ਸਾਡਾ ਫੇਰ ਸਹੀ ਅਰਥਾਂ ਚ ਸਿਮਰਨ ਦੇ ਵਿੱਚ ਤੂੰ ਜੁੜ ਸਕਦਾ। ਮਿੱਠਾ ਬੋਲੇ, ਨਿਮ ਕੇ ਚੱਲੇ, ਹੱਥੋਂ ਵੀ ਦਵੇ ਤੇ ਸੁਤੇ ਸਿੱਧ ਉਹਨਾਂ ਦਾ ਭਲਾ ਵੀ ਮੰਗੇ ਜਿਨ੍ਹਾਂ ਨੂੰ ਤੂੰ ਦਿੱਤਾ ਹੈ। ਆ ਜੀਵਨ ਸਿੱਖ ਦਾ ਹੋ ਜਾਏ। ਇਹ ਸਾਧ ਸੰਗਤ ਇਸੇ ਲਈ ਖੰਨੇ ਹੋ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ, ਇਹੋ ਹੀ ਕਾਰਨ ਨੇ ਜਿਹੜੇ ਸਿੱਖੀ ਨੂੰ ਖੰਡੇ ਨਾਲੋਂ ਤਿੱਖੀ ਤੇ ਵਾਲ ਨਾਲੋਂ ਸੂਖਸ਼ਮ ਦੱਸਿਆ। ਇਹ ਗੁਣ ਹੀ ਹਨ ਸਿੱਖੀ ਦੇ ਜਿਹੜੇ ਕਮਾਉਣੇ ਕਠਿਨ ਹਨ। ਟਾਵੇਂ ਟਾਵੇਂ ਨੇ ਜੱਗ ਮਹਿ ਉੱਤਮ ਕਾਂਢੀ ਹੈ ਵਿਰਲੇ ਕੇਈ ਕੇ। ਸਾਡੇ ਲੁਧਿਆਣੇ ਸ਼ਹਿਰ ਦੀ ਹੀ ਜਿੱਥੋਂ ਦਾ ਦਾਸ ਰਹਿਣ ਵਾਲਾ ਨਗਰ ਦਾ ਉੱਥੋਂ ਦੀ ਹੀ ਬਾਤ ਹੈ। ਇੱਕ ਬਚਨ ਆਪ ਗੁਰੂ ਪਿਆਰਿਆਂ ਨਾਲ ਸਾਂਝਾ ਕਰਦੇ ਹਾਂ। ਕਿਸੇ ਦੇ ਘਰ ਗਏ ਅਸੀਂ, ਬੜਾ ਪਿਆਰਾ ਬਚਨ ਜੀ, ਦਾਸ ਨੂੰ ਉਹ ਬਾਤ ਚੰਗੀ ਲੱਗੀ ਤਾਂ ਦਾਸ ਆਪ ਜੀ ਨਾਲ ਸਾਂਝੀ ਕਰ ਰਿਹਾ। ਜਦੋਂ ਘਰ ਗਏ ਉਹਨਾਂ ਦੇ ਪਰਿਵਾਰ ਨਾਲ ਸੀ ਸਾਡਾ, ਤੇ ਸਾਧ ਸੰਗਤ ਜਾ ਕੇ ਬੈਠੇ, ਬੜੇ ਪਿਆਰ ਨਾਲ ਗੁਰਮੁਖ ਪਿਆਰਿਆਂ ਨੇ ਬਚਨ ਕੀਤਾ ਸੀ ਵੀ ਘਰ ਆਓ। ਜਦੋਂ ਉਹਨਾਂ ਦੇ ਘਰ ਗਏ, ਜਿੱਥੇ ਉਹਨਾਂ ਨੇ ਬਿਠਾਇਆ ਸਾਨੂੰ ਸੋਫਿਆਂ ਤੇ, ਮੇਰਾ ਧਿਆਨ ਪਿਆ ਤੇ ਕੰਧ ਦੇ ਉੱਤੇ ਨਾ ਇੱਕ ਫਰੇਮ ਲੱਗਾ ਹੋਇਆ, ਬੜਾ ਸ਼ੀਸ਼ੇ ਦਾ, ਬੜਿਆ ਸੋਹਣਾ ਲਿਖਿਆ ਉਹਦੇ ਤੇ, ਤੇ ਉਸ ਫਰੇਮ ਦੇ ਉੱਤੇ ਚਾਰ ਲਾਈਨਾਂ ਲਿਖੀਆਂ ਹੋਈਆਂ। ਪਤਾ ਕੀ ਲਿਖਿਆ ਉਹਦੇ? ਉਹਦੇ ਤੇ ਲਿਖਿਆ, ਇਸ ਘਰ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਜੀ ਹਨ। ਅਸੀਂ ਇਸ ਘਰ ਵਿੱਚ ਉਹਨਾਂ ਦਾ ਹੀ ਦਿੱਤਾ ਖਾਂਦੇ ਪੀਂਦੇ ਅਤੇ ਪਹਿਨਦੇ ਹਾਂ। ਉਹ ਸਾਨੂੰ ਹਰ ਵਕਤ ਵੇਖਦੇ ਅਤੇ ਸੁਣਦੇ ਹਨ। ਬੜੀ ਪਿਆਰੀ ਬਾਤ ਮੈਨੂੰ ਸਾਧ ਸੰਗਤ ਤੋਂ ਲੱਗੀ। ਨਾਲ ਇੱਕ ਹੋਰ ਫਰੇਮ ਇੱਕ ਪਾਸੇ ਲੱਗਾ, ਉੱਥੇ ਪਤਾ ਕੀ ਲਿਖਿਆ, ਤੁਸੀਂ ਇਸ ਘਰ ਵਿੱਚ ਆਏ, ਤੁਹਾਨੂੰ ਜੀ ਆਇਆਂ ਨੂੰ 10 ਮਿੰਟ ਸਿਮਰਨ ਕਰਵਾ ਕੇ ਜਾਓ ਜੀ। ਤੇ ਜਦੋਂ ਮੈਂ ਪੜ੍ਹਿਆ, ਪਹਿਲੀ ਬਾਤ ਵੀ ਅੱਛੀ ਲੱਗੀ, ਗੁਰੂ ਨਾਨਕ ਸਾਹਿਬ ਇਸ ਘਰ ਦੇ ਮਾਲਕ ਨੇ। ਜਦੋਂ ਸਿੱਖ ਕੇ ਸਮਝਣ ਲੱਗ ਪਏ, ਕਿਉਂਕਿ ਸਭ ਕਾਸੇ ਦਾ ਮਾਲਕ ਗੁਰੂ ਨਾਨਕ ਦਾਤਾ ਤੂੰ ਹੈ, ਧੰਨ ਗੁਰੂ ਨਾਨਕ ਤੂੰ ਮੇਰਾ ਨਿਰੰਕਾਰ ਪਰਮੇਸ਼ਰ ਹੈ, ਇਸ ਘਰ ਦੇ ਵਿੱਚ ਮੇਰੀ ਜ਼ਿੰਦਗੀ, ਮੇਰੇ ਸਵਾਸ ਵੀ ਤੇਰੇ ਦਿੱਤੇ ਹੋਏ। ਤੇ ਮੈਂ ਹੱਥ ਜੋੜ ਕੇ ਉਸ ਪਰਿਵਾਰ ਨੂੰ ਬੇਨਤੀ ਕੀਤੀ, ਮੈਂ ਕਿਹਾ ਜੀ ਬੜੀ ਪਿਆਰੀ ਬਾਤ ਲਿਖੀ, ਬੜੇ ਸਾਲ ਪਹਿਲਾਂ ਦੀਆਂ ਗੱਲਾਂ ਨੇ। ਤੇ ਮੈਂ ਬੇਨਤੀ ਕੀਤੀ, ਮੈਂ ਕਿਹਾ ਜੀ ਹੁਣ ਬਚਨ ਲਿਖਿਆ ਕਿ 10 ਮਿੰਟ ਸਿਮਰਨ ਕਰਵਾ ਕੇ ਜਾਓ ਜੀ, ਇਸ ਲਈ ਗੁਰਮੁਖੋ ਕੋਈ ਜਲ ਪਾਣੀ ਛਕ ਲਈਏ ਕਿ ਜਾਂ ਸਿਮਰਨ ਪਹਿਲਾਂ ਕਰਨਾ ਹੈ? ਉਹ ਕਹਿਣ ਲੱਗੇ ਜੀ ਜਿਵੇਂ ਤੁਹਾਡੀ ਮਰਜ਼ੀ ਹੈ ਗਿਆਨੀ ਜੀ, ਜਿਵੇਂ ਤੁਸੀਂ ਠੀਕ ਸਮਝਦੇ ਹੋ, ਪਰ ਆਪਾਂ ਬਹਿ ਕੇ ਸਿਮਰਨ ਕਰਾਂਗੇ। ਉਸ ਘਰ ਦੇ ਵਿੱਚ ਆਇਆ ਹੋਇਆ ਕੋਈ ਵੀ ਪ੍ਰਾਣੀ ਹੈ ਜਿਹੜਾ ਸਾਧ ਸੰਗਤ, ਉਹਨੂੰ ਉਸ ਪਰਿਵਾਰ ਨੇ ਗੁਰੂ ਨਾਲ ਜੋੜ ਦਿੱਤਾ। ਆਪਾਂ ਤੇ ਉਸ ਘਰ 'ਚ ਗਏ ਹਾਂ, ਆਪਾਂ ਸਹਿਜ ਸੁਭਾਏ ਕਿਸੇ ਦੇ ਘਰ ਮਿਲਣ ਜਾਈਏ ਤਾਂ ਕਈ ਵਾਰੀ ਹੋ ਸਕਦਾ ਕੋਈ ਰਿਸ਼ਤੇਦਾਰੀ ਹੈ, ਕੋਈ ਸੰਸਾਰ 'ਚ ਮਿੱਤਰ ਦੋਸਤੀ ਹੈ, ਤਾਂ ਆਪਾਂ ਹੋ ਕੇ ਵਾਪਸ ਆ ਜਾਂਦੇ, ਜਲ ਪਾਣੀ ਛੱਕ ਕੇ, ਚਾਹ ਪਾਣੀ ਪੀ ਕੇ, ਪ੍ਰਸ਼ਾਦਾ ਪਾਣੀ ਛੱਕ ਕੇ। ਗੁਰਸਿੱਖ ਦੇ ਘਰੋਂ ਹਰ ਵੇਲੇ ਸ਼ਬਦ ਦੀਆਂ ਗੂੰਜਾਂ ਪੈਣ, ਬਾਣੀ ਦੀ ਗੁੰਜਾਰ, ਸਿਮਰਨ ਦੀ ਗੁੰਜਾਰ ਗੂੰਜੇ ਉੱਥੋਂ, ਵਾਹਿਗੁਰੂ 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 ਵਾਹਿਗੁਰੂ, ਐਂ ਧੁਨ ਛਿੜੇ ਸਿੱਖ ਦੇ ਘਰੋਂ। ਸਾਧ ਸੰਗਤ ਕਹਿਣ ਦਾ ਭਾਵ, ਬਹਿ ਕੇ ਸਿਮਰਨ ਕੀਤਾ, ਜੁੜੇ ਪ੍ਰਭੂ ਦੀ ਯਾਦ ਚ, ਇਹ ਲਿਖੀਆਂ ਹੋਈਆਂ ਬਾਤਾਂ ਨੇ ਜਿਹੜੀਆਂ ਸਾਧ ਸੰਗਤ, ਉਹ ਤੁਹਾਨੂੰ ਸੁਚੇਤ ਕਰਦੀਆਂ। ਸਿੱਖ ਦਾ ਘਰ, ਸਿੱਖ ਦਾ ਘਰ ਇਸ ਤਰ੍ਹਾਂ ਨਜ਼ਰ ਆਵੇ ਜਿਵੇਂ ਕਿਤੇ ਧਰਮਸ਼ਾਲਾ ਹੈ, ਗੁਰਦੁਆਰਾ ਹੈ, ਗੁਰੂ ਦਾ ਦਰ ਹੈ, ਉੱਥੋਂ ਸ਼ਬਦ ਦੀ ਗੂੰਜ ਪਵੇ। ਤੋ ਸਾਧ ਸੰਗਤ ਬਚਨ ਕਰ ਰਹੇ ਸਾਂ, ਭਾਈ ਗੁਰਦਾਸ ਜੀ ਕਹਿ ਰਹੇ ਨੇ, ਮਿੱਠਾ ਬੋਲਣ ਨਿਮ ਚੱਲਣ ਹੱਥੋਂ ਦੇਣਾ ਸਹਿਜ ਸੁਹੇਲਾ। ਗੁਰਸਿੱਖ ਮਿੱਠਾ ਬੋਲਦਾ ਹੈ, ਨਿਮਰਤਾ ਨਾਲ ਚੱਲਦਾ ਹੈ, ਹੱਥੋਂ ਕੁਛ ਦੇ ਕੇ ਦਾਨ ਪੁੰਨ ਕਰਕੇ ਸਹਿਜੇ ਹੀ ਸੁਹੇਲਾ ਸੁਖੀ ਹੁੰਦਾ ਹੈ, ਮੱਥੇ ਵੱਟ ਪਾ ਕੇ ਨਹੀਂ ਦਿੰਦਾ ਪਿਆਰ ਨਾਲ। ਕਿਉਂ? ਕਿਉਂਕਿ ਉਹ ਆਪਣੇ ਕੋਲੋਂ ਨਹੀਂ ਦੇ ਰਿਹਾ, ਗੁਰੂ ਦੇ ਦਿੱਤੇ ਵਿੱਚੋਂ ਦੇ ਰਿਹਾ ਹੈ। ਕਿਉਂਕਿ ਦਾਣਾ ਪਾਣੀ ਤੇ ਰਸਤਾਂ ਬਸਤਾਂ ਭੰਡਾਰੇ ਸਤਿਗੁਰੂ ਦੇ ਬਖਸ਼ਿਸ਼ ਕੀਤੇ ਹਨ, ਸਿੱਖਾ ਤੇਰੇ ਹਿੱਸੇ ਤੇ ਕੇਵਲ ਟਹਿਲ ਸੇਵਾ ਹੀ ਹੈ। ਇਸ ਧਨ ਦੌਲਤ ਮਾਇਆ ਪਦਾਰਥਾਂ ਤੇ ਘਰ ਬਾਰ ਨੂੰ ਤੇ ਗੁਰੂ ਦਾ ਸਮਝਣਾ ਹੀ ਹੈ। ਇਹ ਤਨ ਵੀ ਗੁਰੂ ਦਾ ਦਿੱਤਾ, ਪ੍ਰਭੂ ਦਾ ਦਿੱਤਾ, ਇਹ ਸਵਾਸ ਵੀ ਵਾਹਿਗੁਰੂ ਤੂੰ ਦਿੱਤੇ, ਧੰਨ ਗੁਰੂ ਨਾਨਕ, ਇਹ ਸਵਾਸ ਤੇਰੇ ਦਿੱਤੇ ਹੋਏ ਲੈ ਰਹੇ। ਐਸਾ ਜੀਵਨ ਸਿੱਖ ਦਾ ਬਣ ਜਾਏ ਫਿਰ ਜੀਵਨ ਗੁਰਮੁਖ ਸੁਖ ਫਲ ਨਿਹੂ ਨਵੇਲਾ। ਅਜਿਹੇ ਗੁਰਮੁਖਾਂ ਨੂੰ ਹੀ ਸੁਖ ਫਲ ਦੀ ਪ੍ਰਾਪਤੀ ਹੁੰਦੀ ਹੈ। ਸਾਧ ਸੰਗਤ ਨਿਹੂ ਨਵੇਲਾ, ਫਿਰ ਨਵੇਂ ਤੋਂ ਨਵਾਂ ਨਿਹੂ, ਨਵੇਂ ਤੋਂ ਨਵਾਂ ਪਿਆਰ। ਨਿਤ ਜਪਜੀ ਸਾਹਿਬ ਪੜੋਗੇ, ਨਵੇਂ ਤੋਂ ਨਵਾਂ ਰਸ ਆਏਗਾ। ਸੁਖਮਣੀ ਸਾਹਿਬ ਪੜੋਗੇ, ਨਵੇਂ ਤੋਂ ਨਵਾਂ ਆਨੰਦ ਆਏਗਾ। ਆਸਾ ਕੀ ਵਾਰ ਪੜਾਂਗੇ ਸੁਣਾਂਗੇ, ਨਵੇਂ ਤੋਂ ਨਵਾਂ ਰਸ ਆਨੰਦ ਆਏਗਾ। ਇਸ ਲਈ ਸਾਧ ਸੰਗਤ ਜਿਹੜੇ ਗੁਰਸਿੱਖ ਨੇ ਉਹਨਾਂ ਨੂੰ ਪਤਾ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਇਸ ਲਈ ਉਹ ਸਦਾ ਵਾਸਤੇ ਦਾਤਾਂ ਦਿੰਦਾ ਤੇ ਬਖਸ਼ਿਸ਼ਾਂ ਵੰਡਦਾ ਹੈ। ਐਸੇ ਗੁਰਸਿੱਖ ਅੱਠੇ ਪੈਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਪ੍ਰੀਤ ਨਾਲ ਜਪਦੇ, ਮਨ ਕਰਕੇ ਸਿਮਰਦੇ, ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ, ਅਤੇ ਜਪਦਿਆਂ 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 ਉਹਦੇ ਨਾਲ ਐਸਾ ਨਿਉ ਬਣ ਗਿਆ, ਇੱਕ ਘੜੀ ਵੀ ਜਪਿਆ, ਪਲ ਵੀ ਜਪਿਆ, ਹਰ ਸਵਾਸ ਵੀ ਜਪਿਆ, ਕੁਝ ਨਿਮਖ ਵੀ ਜਪਿਆ, ਫਲ ਜ਼ਰੂਰ ਮਿਲੇਗਾ। ਕਬੀਰ ਏਕ ਕਰੀ ਆਦੀ ਕਰੀ ਆਦੀ ਹੂੰ ਤੇ ਆਦ, ਭਗਤਨ ਸੇਤੀ ਗੋਸ਼ ਤੇ ਜੋ ਕੀਨੇ ਸੋ ਲਾਭ। ਇਸ ਲਈ ਜਿਹੜੇ ਗੁਰਮੁਖ ਜਨ ਹਨ ਸਾਧ ਸੰਗਤ, ਉਹਨਾਂ ਦਾ ਐਸਾ ਪਿਆਰਾ ਜੀਵਨ ਹੈ, ਉਹ ਸੁੱਖ ਫਲ ਪ੍ਰਾਪਤ ਕਰਕੇ ਸਦਾ ਵਾਸਤੇ ਸੰਸਾਰ ਜਗਤ ਵਿੱਚ ਆਨੰਦ ਅਤੇ ਖੁਸ਼ੀਆਂ ਖੇੜੇ ਹੀ ਮਾਣਦੇ ਹਨ। ਵਾਰ 12ਵੀਂ ਦੀ ਪੌੜੀ 17ਵੀਂ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਹਨ। ਵੇਦ ਕਤੇਬ ਅਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਚਾਰ ਵਰਨ ਚਾਰ ਮਜ਼ਹਬਾਂ ਚਰਨ ਕਮਲ ਸਰਨਾਗਤ ਆਇਆ, ਪਾਰਸ ਪਰਸ ਅਪਰਸ ਜਗ ਅਸ਼ਟ ਧਾਤ ਇੱਕ ਧਾਤ ਕਰਾਇਆ, ਪੈਰੀ ਪਾਏ ਨਿਵਾਇ ਕੈ ਹਉਮੈ ਰੋਗ ਅਸਾਧ ਮਿਟਾਇਆ, ਹੁਕਮ ਰਜਾਈ ਚੱਲਣ ਗੁਰਮੁਖ ਗਾਡੀ ਰਾਹ ਚਲਾਇਆ, ਪੂਰੇ ਪੂਰਾ ਠਾਟ ਬਣਾਇਆ, ਪੂਰੇ ਪੂਰਾ ਠਾਟ ਬਣਾਇਆ। ਕਹਿਣ ਲੱਗੇ ਨਿਰੰਕਾਰ ਆਕਾਰ ਕਰ ਜੋਤ ਸਰੂਪ ਅਨੂਪ ਦਿਖਾਇਆ। ਨਿਰੰਕਾਰ ਅਕਾਲ ਪੁਰਖ ਪਰਮਾਤਮਾ ਨਿਰਗੁਣ ਪਰਮੇਸ਼ਰ ਨੇ ਆਹ ਜਿਹੜਾ ਆਕਾਰ ਹੈ ਸੰਸਾਰ ਜਗਤ ਦੇ ਵਿੱਚ ਆਪਾਂ ਨੂੰ ਦਿਸ ਰਿਹਾ ਹੈ। ਕਹਿਣ ਲੱਗੇ ਜੋਤ ਸਰੂਪ ਅਨੂਪ ਦਿਖਾਇਆ, ਇਹ ਪਰਮਾਤਮਾ ਨੇ ਹੀ ਆਪਣਾ ਸਰਗੁਣ ਸਰੂਪ ਹੈ ਜਿਹੜਾ ਸਾਧ ਸੰਗਤ ਸੰਸਾਰ ਜਗਤ ਦੇ ਵਿੱਚ ਇਸ ਨੂੰ ਪ੍ਰਗਟ ਕੀਤਾ ਹੈ। ਭਾਵ ਨਿਰੰਕਾਰ ਨਿਰਗੁਣ ਪਰਮਾਤਮਾ ਨੇ ਆਕਾਰ ਹੈ ਜਿਹੜਾ ਜਗਤ ਦਾ ਪੰਜ ਭੂਤਕ ਦੇਹ ਕਰਕੇ ਆਪਣੀ ਜੋਤ ਹੈ ਜਿਹੜੀ ਇਹਨੂੰ ਅਨੂਪਮ ਰੂਪ ਦੇ ਵਿੱਚ ਪਰਮੇਸ਼ਰ ਨੇ ਪ੍ਰਗਟ ਕੀਤਾ ਹੈ। ਹੋਰ ਸਪਸ਼ਟ ਸੁਖਮਣੀ ਸਾਹਿਬ ਦੀ ਆ ਪੰਗਤੀ, ਨਿਰਗੁਣ ਆਪ ਸਰਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ। ਦੋ ਬਚਨ ਆ ਗਏ ਨਿਰੰਕਾਰ ਆਕਾਰ ਕਰ। ਨਿਰੰਕਾਰ ਦਾ ਮਤਲਬ ਨਿਰ ਆਕਾਰ, ਜਦੋਂ ਰੂਪ ਨ ਰੇਖ ਨ ਰੰਗ ਕਿਸ ਤ੍ਰਹਿ ਗੁਣ ਤੇ ਪ੍ਰਭ ਭਿੰਨ ਆਪਾਂ ਆਖਦੇ ਕਿ ਉਹਦਾ ਕੋਈ ਰੂਪ ਨਹੀਂ, ਕੋਈ ਚਿਹਨ ਚੱਕਰ ਨਹੀਂ, ਤੇ ਆਕਾਰ ਆ ਜਿਹੜੀ ਸ੍ਰਿਸ਼ਟੀ ਹੈ ਇਹਦੇ ਵਿੱਚ ਵੀ ਪਰਮਾਤਮਾ ਵੱਸਦਾ ਹੈ, ਇਸ ਨੂੰ ਪਰਮਾਤਮਾ ਦਾ ਸਰਗੁਣ ਸਰੂਪ ਆਖਿਆ। ਇਸ ਲਈ ਉਸ ਨਿਰੰਕਾਰ ਪਰਮੇਸ਼ਰ ਨੇ ਪੰਜ ਭੂਤਕ ਅਰਥਾਤ ਪੰਜ ਤੱਤ ਪਾ ਕੇ ਇਹ ਸ੍ਰਿਸ਼ਟੀ ਸੰਸਾਰ ਜਗਤ ਦਾ ਜਿਹੜਾ ਸਰੂਪ ਬਣਾਇਆ ਹੈ, ਇਹ ਪਰਮੇਸ਼ਰ ਦੀ ਬੇਅੰਤ ਐਸੀ ਉਪਮਾ ਹੈ ਜਿਹੜੀ ਵਰਣਨ ਨਹੀਂ ਕੀਤੀ ਜਾ ਸਕਦੀ। ਇਹ ਸਰਗੁਣ ਸਰੂਪ ਹੀ ਪਰਮਾਤਮਾ ਨੇ ਆਪਣਾ ਸੰਸਾਰ ਜਗਤ ਵਿੱਚ ਦਿਖਾਉਣਾ ਕੀਤਾ ਹੈ, ਕਿਉਂਕਿ ਉਹਦੇ ਤੋਂ ਬਿਨਾਂ ਸੰਸਾਰ ਵਿੱਚ ਕੁਛ ਵੀ ਨਹੀਂ ਹੈ, ਹਰ ਥਾਂ ਤੇ ਵਿਆਪਕ ਹੈ। ਆਪ ਹੀ ਨਿਰਗੁਣ ਤੇ ਆਪ ਹੀ ਸਰਗੁਣ ਸਰੂਪ ਹੈ। ਨਿਰਗੁਣ ਜਦੋਂ ਉਹਦਾ ਕੋਈ ਸਰੀਰ ਨਹੀਂ ਹੈ, ਕੋਈ ਦੁੱਖ ਨਹੀਂ, ਕੋਈ ਰੋਗ ਨਹੀਂ, ਕੋਈ ਅੱਖਾਂ ਨਹੀਂ, ਕੋਈ ਪੈਰ ਨਹੀਂ, ਕੋਈ ਨੱਕ ਨਹੀਂ, ਕੋਈ ਕੰਨ ਨਹੀਂ, ਪਰਮੇਸ਼ਰ ਦਾ ਉਹ ਨਿਰਗੁਣ ਸਰੂਪ। ਤੇ ਆ ਜਿੰਨੇ ਨੱਕ ਕੰਨ ਤੇ ਅੱਖਾਂ ਨੇ ਇਹ ਸਾਰੀਆਂ ਪਰਮਾਤਮਾ ਦੀਆਂ ਸੰਸਾਰ ਵਿੱਚ, ਕਿਉਂਕਿ ਸਾਰਿਆਂ ਦੇ ਅੰਦਰ ਬਹਿ ਕੇ ਅੱਖਾਂ ਰਾਹੀਂ ਵੇਖ ਰਿਹਾ ਹੈ, ਕੰਨਾਂ ਰਾਹੀਂ ਸੁਣ ਰਿਹਾ ਹੈ, ਜੀਭ ਦੁਆਰਾ ਬੋਲ ਰਿਹਾ ਹੈ, ਪੈਰਾਂ ਦੁਆਰਾ ਤੁਰਦਾ ਫਿਰਦਾ ਕੌਣ ਹੈ? ਪਰਮਾਤਮਾ ਸਾਰਿਆਂ ਦੇ ਅੰਦਰ ਵੱਸਦਾ ਹੈ, ਉਹਦਾ ਸਰਗੁਣ ਸਰੂਪ ਹੈ। ਸਹਿਸ ਤਵ ਨੈਣ ਨਨ, ਨੈਣ ਹੈ ਤੋਹੇ ਕਹੋ, ਸਹਿਸ ਮੂਰਤ ਨੰਨਾ ਏਕ ਤੋਹੀ, ਸਹਿਸ ਪਦ ਬਿਮਲ ਨਨ, ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਏਵ ਚਲਤ ਮੋਹੀ। ਪਰਮਾਤਮਾ ਤੇਰਾ ਇੱਕ ਵੀ ਨੱਕ ਨਹੀਂ ਹੈ, ਪਰੰਤੂ ਇਹ ਸਾਰੇ ਦੇ ਸਾਰੇ ਨੱਕ ਤੇਰੇ ਨੇ ਜਿਨ੍ਹਾਂ ਦੁਆਰਾ ਸਵਾਸ ਲੈ ਰਿਹਾ। ਸਹਿਸ ਤਵ ਨੈਣ ਨਨ, ਨੈਣ ਹੈ ਤੋ ਏਕ, ਨੈਣ ਅੱਖ ਨੂੰ ਕਹਿੰਦੇ ਨੇ। ਪਰਮਾਤਮਾ ਤੇਰੀ ਇੱਕ ਵੀ ਅੱਖ ਨਹੀਂ ਹੈ, ਕਿਉਂਕਿ ਰੂਪ ਨਾ ਰੇਖ ਨਾ ਰੰਗ ਕਿਸ ਤ੍ਰੈ ਗੁਣ ਤੇ ਪ੍ਰਭ ਭਿੰਨ। ਜਦੋਂ ਤੇਰੀ ਇੱਕ ਵੀ ਅੱਖ ਨਹੀਂ, ਉਹ ਤੇਰਾ ਨਿਰਗੁਣ ਸਰੂਪ ਹੈ। ਤੇ ਪਰਮਾਤਮਾ ਜਿੰਨੀਆਂ ਅੱਖਾਂ ਸੰਸਾਰ ਜਗਤ ਨੂੰ ਤੱਕ ਰਹੀਆਂ ਇਹਨਾਂ ਸਾਰਿਆਂ ਵਿੱਚ ਤੂੰ ਵੱਸਦਾ ਹੈ ਤੇ ਸਾਰਿਆਂ ਵਿੱਚ ਵੱਸ ਕੇ ਅੱਖਾਂ ਦੁਆਰਾ ਤੂੰ ਹੀ ਵੇਖ ਰਿਹਾ ਹੈ। ਇਹਦਾ ਭਾਵ ਤੇਰੀਆਂ ਹਜ਼ਾਰਾਂ ਤੇ ਲੱਖਾਂ ਅੱਖਾਂ ਨੇ ਜਦੋਂ ਤੇਰਾ ਸਰਗੁਣ ਸਰੂਪ ਹੈ। ਫਿਰ ਅਗਲੀਆਂ ਪੰਕਤੀਆਂ ਚ ਇਹ ਵੀ ਆਖਿਆ ਨਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ, ਸਭ ਮਹਿ ਜੋਤ ਜੋਤ ਹੈ ਸੋ ਤਿਸ ਦੇ ਚਾਨਣ, ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ। ਇਸ ਲਈ ਭਾਈ ਗੁਰਦਾਸ ਜੀ ਕਹਿ ਰਹੇ ਪਰਮੇਸ਼ਰ ਤੂੰ ਨਿਰੰਕਾਰ ਹੈ, ਨਿਰਅਕਾਰ ਹੈ, ਇਹ ਆਕਾਰ ਵੀ ਸੰਸਾਰ ਜਗਤ ਵਿੱਚ ਤੂੰ ਹੀ ਬਣਾਇਆ ਹੈ ਤੇ ਤੂੰ ਹੀ ਸਾਰਿਆਂ ਵਿੱਚ ਵੱਸਦਾ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਤੇਰਾ ਹੀ ਸੰਸਾਰ ਜਗਤ ਵਿੱਚ ਵਾਸਾ ਹੈ। ਵੇਦ ਕਤੇਬ ਅਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਵੇਦਾਂ ਅਤੇ ਕਤੇਬਾਂ ਤੋਂ ਅਗੋਚਰਾ ਭਾਵ ਪਹੁੰਚ ਤੋਂ ਪਰੇ ਹੈ ਇਹਨਾਂ ਤੋਂ। ਸਤਿਗੁਰੂ ਜੀ ਨੇ ਵਾਹਿਗੁਰੂ ਮੰਤਰ ਸਾਨੂੰ ਦੱਸਣਾ ਕੀਤਾ ਹੈ ਤੇ ਵਾਹਿਗੁਰੂ ਸ਼ਬਦ ਦੁਆਰਾ ਅਸੀਂ ਉਸ ਵਾਹਿਗੁਰੂ ਤੱਕ ਪਹੁੰਚ ਜਾਂਦੇ ਹਾਂ। ਭਾਵ ਜਿੱਥੇ ਵੇਦਾਂ ਸ਼ਾਸਤਰਾਂ ਆਦਿਕਾਂ ਤੇ ਕਿਤਾਬਾਂ ਦੀ ਵੀ ਪਹੁੰਚ ਨਹੀਂ, ਜਿੱਥੇ ਤੱਕ ਸਾਮ ਵੇਦ, ਰਿਗ ਵੇਦ, ਯੁਜਰ ਵੇਦ, ਅਥਰਵਣ ਵੇਦ, ਜਿੱਥੇ ਸਾਮੀ ਮੁਲਕਾਂ ਦੀਆਂ ਕਿਤਾਬਾਂ ਆ ਪੁਸਤਕਾਂ ਕੁਰਾਨ, ਤੌਰੇਤ, ਜੰਬੂਰ, ਅੰਜੀਲ ਨਹੀਂ ਪਹੁੰਚ ਸਕਦੀਆਂ, ਉੱਥੇ ਤੱਕ ਜੋ ਗੁਰੂ ਮਹਾਰਾਜ ਨੇ ਸਾਨੂੰ ਵਾਹਿਗੁਰੂ ਵਾਹਿਗੁਰੂ ਸ਼ਬਦ ਸੁਣਾਇਆ ਤੇ ਗੁਰਮੰਤਰ ਦਿੱਤਾ ਹੈ, ਇਹ ਸਾਨੂੰ ਉਸ ਪਰਮੇਸ਼ਵਰ ਤੱਕ ਲੈ ਜਾਂਦਾ ਹੈ। ਚਾਰ ਵਰਨ ਚਾਰ ਮਜ਼ਹਬਾਂ ਚਰਨ ਕਮਲ ਸਰਨਾਗਤ ਆਇਆ, ਇਸੇ ਕਰਕੇ ਹਿੰਦੂਆਂ ਦੇ ਚਾਰ ਵਰਨ ਅਤੇ ਮੁਸਲਮਾਨੀ ਮਤ ਦੇ ਚਾਰ ਮਜ਼ਹਬ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਵਿੱਚ ਸਤਿਗੁਰੂ ਦੀ ਸ਼ਰਨ ਆਣ ਪਏ ਹਨ। ਕੀ ਖੱਤਰੀ ਤੇ ਕੀ ਬ੍ਰਾਹਮਣ, ਕੀ ਵੈਸ਼ ਤੇ ਕੀ ਸ਼ੂਦਰ, ਕੀ ਮੁਸਲਮਾਨਾਂ ਦੇ ਵੱਖ ਵੱਖ ਮਜ਼ਹਬ ਸਾਧ ਸੰਗਤ, ਉਹ ਵੀ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਣ ਕੇ ਡਿੱਗ ਪਏ। ਬੜੇ ਬੜੇ ਪਿਆਰੇ ਬੰਦਗੀ ਵਾਲੇ ਸਾਧ ਸੰਗਤ। ਸੁਲਤਾਨਪੁਰ ਲੋਧੀ ਦਾ ਦੌਲਤ ਖਾਂ ਲੋਧੀ ਕੌਣ ਸੀ? ਮੁਸਲਮਾਨ ਸੀ, ਪਠਾਨ ਸੀਗਾ। ਮੱਕੇ ਦੇ ਕਾਜੀ ਮੁੱਲਾ ਹਾਜੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨਾਂ ਤੇ ਟਹਿ ਪਏ। ਸਾਈਂ ਮੀਆਂ ਮੀਰ ਵਰਗੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਸਤਿਗੁਰੂ ਸ਼ਹਿਨਸ਼ਾਹ ਦੇ ਮੁਰੀਦ ਹੋ ਗਏ। ਭਾਈ ਗਨੀ ਖਾਂ, ਭਾਈ ਨਬੀ ਖਾਂ ਵਰਗੇ, ਪੀਰ ਬੁੱਧੂ ਸ਼ਾਹ ਵਰਗੇ ਸਤਿਗੁਰੂ ਦੇ ਮੁਰੀਦ ਹੋ ਗਏ, ਸੇਵਕ ਬਣ ਗਏ ਸਤਿਗੁਰ ਦੇ, ਕਲਗੀਧਰ ਪਾਤਸ਼ਾਹ ਦੇ। ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਂ ਸੱਚ ਦੇ ਉੱਤੇ ਪਹਿਰਾ ਦਿੰਦਾ ਹੋਇਆ ਵਜ਼ੀਰ ਖਾਂ ਦੀ ਸਭਾ ਵਿੱਚੋਂ, ਸਰਹੰਦ ਚੋਂ ਵਾਕ ਆਊਟ ਕਰ ਗਿਆ ਸਾਹਿਬਜ਼ਾਦਿਆਂ ਦੇ ਹੱਕ ਵਿੱਚ। ਉਹਨੇ ਸੱਚ ਦਾ ਹੱਕ, ਸੱਚ ਦਾ ਨਾਰਾ ਮਾਰਿਆ। ਉਹਨੇ ਸੱਚ ਵਾਲੇ ਪਾਸੇ ਖੜੇ ਹੋ ਕੇ ਹੱਕ ਦੀ ਗੱਲ ਕੀਤੀ ਔਰ ਉਹਨੇ ਕਿਹਾ ਮੈਂ ਹਾ ਦਾ ਨਾਰਾ ਮਾਰਦਾ, ਇੱਥੇ ਸੱਚ ਦੀ ਆਵਾਜ਼ ਬੁਲੰਦ ਕਰਦਾ। ਇਸ ਲਈ ਕੀ ਚਾਰ ਵਰਨ ਤੇ ਕੀ ਚਾਰ ਮਜ਼ਹਬ ਸਾਰੇ ਦੇ ਸਾਰੇ ਸਤਿਗੁਰੂ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆ ਗਏ, ਗੁਰੂ ਦੀ ਸਿੱਖੀ ਵੱਲ ਆ ਗਏ, ਧੰਨ ਗੁਰੂ ਨਾਨਕ ਦੇ ਦਰ ਤੇ ਡਿੱਗ ਪਏ ਆਣ ਕੇ। ਪਾਰਸ ਪਰਸ ਅਪਰਸ ਜਗ ਅਸ਼ਟ ਧਾਤ ਇੱਕ ਧਾਤ ਕਰਾਇਆ, ਜਿਹੜੇ ਸੰਸਾਰ ਜਗਤ ਦੇ ਵਿੱਚ ਪਾਰਸ ਹੈ, ਪਾਰਸ ਦੇ ਵਿੱਚ ਇਹ ਤਾਕਤ ਸਮਰੱਥਾ ਹੈ, ਅੱਠ ਐਸੀਆਂ ਧਾਤਾਂ ਨੇ, ਅਸ਼ਟ ਧਾਤ ਇੱਕ ਧਾਤ ਕਰਾਇਆ। ਅਸ਼ਟ ਦਾ ਅਰਥ ਅੱਠ ਹੁੰਦਾ ਹੈ, ਜਿਵੇਂ ਆਪਾਂ ਅਸ਼ਟਪਦੀ ਸ਼ਬਦ ਵਰਤਦੇ ਹਾਂ, ਅੱਠਾਂ ਪਦਿਆਂ ਵਾਲਾ ਸ਼ਬਦ। ਅੱਠ ਐਸੀਆਂ ਧਾਤਾਂ ਨੇ ਜਿਹੜੀਆਂ ਪਾਰਸ ਨਾਲ ਲਾ ਦਿੱਤੀਆਂ ਜਾਣ, ਲੋਹਾ ਜਿਸਤ ਤਾਂਬਾ ਆਦਿਕ, ਉਹਨਾਂ ਨੂੰ ਇੱਕੋ ਹੀ ਧਾਤ ਬਣਾ ਦਿੰਦਾ, ਭਾਵ ਉਹਨਾਂ ਨੂੰ ਸੋਨਾ ਕਰ ਦਿੰਦਾ। ਇਸੇ ਤਰ੍ਹਾਂ ਜਿਹੜੇ ਸਤਿਗੁਰੂ ਪਾਰਸ ਦੇ ਚਰਨਾਂ ਨਾਲ ਆਣ ਕੇ ਜੁੜ ਗਏ, ਸਾਧ ਸੰਗਤ, ਪਾਰਸ ਗੁਰੂ ਨੇ ਆਪਣੇ ਨਾਲ ਪਰਸ ਕੇ, ਸਪਰਸ਼ ਕਰਕੇ, ਆਹ ਜਿਹੜਾ ਅਪਰਸ ਅਪਵਿੱਤਰ ਜੱਗ ਦੇ ਲੋਕ ਸੀ ਨਾ, ਭੈੜੇ ਜੀਵਨ ਵਾਲੇ, ਉਹਨਾਂ ਨੂੰ ਸਤਿਗੁਰੂ ਪਾਤਸ਼ਾਹ ਨੇ ਆਪਣੇ ਚਰਨਾਂ ਨਾਲ ਲਾ ਕੇ, ਭਾਵ ਜਿਵੇਂ ਪਾਰਸ ਨਾਲ ਛੋ ਕੇ ਲੋਹਾ ਤਾਂਬਾ ਵੀ ਸੋਨਾ ਬਣ ਜਾਂਦੇ, ਇਸੇ ਤਰ੍ਹਾਂ ਚਾਰ ਵਰਨ ਤੇ ਚਾਰ ਆਸ਼ਰਮਾਂ ਦੇ ਲੋਕ ਹੰਕਾਰ ਹਉਮੈ ਛੱਡ ਕੇ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਸੋਹਣੇ ਸੋਨੇ ਦੀ ਤਰ੍ਹਾਂ ਬਣ ਗਏ, ਸੋਹਣੇ ਜੀਵਨ ਵਾਲੇ ਨਿਸ਼ਕਾਮ ਸੇਵਕ ਗੁਰਸਿੱਖ ਬਣਾ ਤੇ ਮੇਰੇ ਦਾਤੇ ਨੇ। ਪੈਰੀ ਪਾਏ ਨਿਵਾਈ ਕੈ ਹਉਮੈ ਰੋਗ ਅਸਾਧ ਮਿਟਾਇਆ, ਆਪਣੇ ਚਰਨੀ ਲਾ ਕੇ ਨਿਮਰਤਾ ਚ ਲੈਂਦਾ ਉਹਨਾਂ ਨੂੰ, ਆਪਣੇ ਚਰਨਾਂ ਤੇ ਨਵਾਇਆ। ਜਿਹੜਾ ਹਉਮੈ ਦਾ ਰੋਗ ਬੜਾ ਅਸਾਧ ਰੋਗ ਸੀ, ਸਤਿਗੁਰੂ ਪਾਤਸ਼ਾਹ ਜੀ ਨੇ ਮਿਟਾ ਦਿੱਤਾ, ਖਤਮ ਕਰ ਦਿੱਤਾ ਉਹਨਾਂ ਦੇ ਅੰਦਰੋਂ, ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਗਏ ਹੋ। ਮੈਂ ਦੀਰਘ ਰੋਗ ਹੈ ਦਾਰੂ ਪੀਏ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਨਾਨਕ ਕਹਿ ਸੁਣੋ ਜਨਹੁ ਇਤ ਸੰਜਮ ਦੁੱਖ ਜਾਏ। ਸਤਿਗੁਰੂ ਨੇ ਸ਼ਬਦ ਦੁਆਰਾ ਅਸਾਧ ਰੋਗ ਹੋਮੇ ਦਾ ਆਪਣੇ ਚਰਨੀ ਲਾ ਕੇ ਮਿਟਾ ਦਿੱਤਾ, ਖਤਮ ਕਰ ਦਿੱਤਾ। ਹੁਕਮ ਰਜਾਈ ਚੱਲਣ ਗੁਰਮੁਖ ਗਾਡੀ ਰਾਹ ਚਲਾਇਆ। ਬੜਾ ਪਿਆਰਾ ਉਪਦੇਸ਼ ਦਿੱਤਾ ਰਜਾਈ ਦੇ ਵਿੱਚ। ਰਜਾਈ ਦਾ ਮਤਲਬ ਰਜਾ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਵਾਹਿਗੁਰੂ ਦੇ ਹੁਕਮ ਵਿੱਚ ਚੱਲਣ ਦਾ ਸਤਿਗੁਰੂ ਨੇ ਗਾਡੀ ਰਾਹ ਦੱਸ ਦਿੱਤਾ। ਇਹ ਪੱਧਰਾ ਰਸਤਾ, ਸਿੱਧਾ ਸਾਦਾ ਰਸਤਾ, ਇੱਕ ਵਾਰੀ ਉਸ ਰਸਤੇ ਤੇ ਚੱਲ ਪਏ ਭੁੱਲਣਾ ਨਹੀਂ ਹੈ। ਇਹ ਰਾਹ ਗੁਰਮੁਖ ਗਾਡੀ ਰਾਹ ਚਲਾਇਆ, ਗੁਰੂ ਦੀ ਮੱਤ ਦੇ ਉੱਤੇ ਚੱਲਣ ਦਾ ਇਹ ਗਾਡੀ ਰਸਤਾ ਸਤਿਗੁਰੂ ਪਾਤਸ਼ਾਹ ਜੀ ਨੇ ਚਲਾ ਦਿੱਤਾ ਹੈ। ਹੁਕਮ ਰਜਾਈ ਚੱਲਣਾ ਭਾਵ ਜੈਸੀ ਆਗਿਆ ਕੀਨੀ ਠਾਕੁਰ, ਇਸ ਤੇ ਮੁੱਖ ਨੇ ਮੋਰਿਓ, ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ। ਨਾਨਕ ਮੰਗੈ ਉਹਦੀ ਰਜ਼ਾ ਵਿੱਚ ਚੱਲਣਾ, ਹੁਕਮ ਆਗਿਆ ਵਿੱਚ ਚੱਲਣਾ, ਉਹਦੇ ਭਾਣੇ ਚ ਰਹਿਣਾ। ਇਹ ਰਸਤਾ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਗੁਰਸਿੱਖਾਂ ਨੂੰ ਦ੍ਰਿੜ ਕਰਾਇਆ ਹੈ, ਇਹੋ ਹੀ ਰਸਤਾ ਚਲਾਇਆ ਜਿਹੜਾ ਰੱਬ ਦੇ ਘਰ ਤੱਕ ਲੈ ਜਾਂਦਾ ਹੈ। ਪੂਰੇ ਪੂਰਾ ਥਾਟ ਬਣਾਇਆ, ਪੂਰੇ ਸਤਿਗੁਰੂ ਨੇ ਪੂਰਾ ਥਾਟ ਭਾਵ ਸੱਚੇ ਮਾਰਗ ਤੇ ਚੱਲਣ ਦਾ ਪ੍ਰਬੰਧ ਬਣਾ ਦਿੱਤਾ ਹੈ। ਕੀ ਬਣਾ ਦਿੱਤਾ ਹੈ? ਕਿ ਜੋ ਭਾਣਾ ਮੰਨਦੇ ਹਨ ਉਹ ਮਾਲਕ ਪਰਮਾਤਮਾ ਦੇ ਚਰਨਾਂ ਵਿੱਚ ਕਬੂਲ ਹੋ ਜਾਂਦੇ ਹਨ। ਕਬੂਲ ਹੋਣਾ, ਪ੍ਰਵਾਨ ਹੋਣਾ, ਲੋਕ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਉਹ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਆਦਰ ਸਤਿਕਾਰ ਪ੍ਰਾਪਤ ਕਰਦੇ ਹਨ। ਭਾਵ ਨਿਰੰਕਾਰ ਪਰਮੇਸ਼ਰ ਨੇ ਐਸਾ ਸੰਸਾਰ ਦਾ ਆਕਾਰ ਬਣਾਇਆ, ਆਕਾਰ ਬਣਾ ਕੇ ਉਹਨੇ ਸਰਗੁਣ ਸਰੂਪ ਵਿੱਚ ਆਪਣੇ ਆਪ ਨੂੰ ਪ੍ਰਗਟ ਕੀਤਾ ਹੈ। ਜਿਹੜੇ ਵਾਹਿਗੁਰੂ ਸ਼ਬਦ ਨਾਲ ਜੁੜ ਗਏ ਤੇ ਮਾਲਕ ਪਰਮਾਤਮਾ ਦੀ ਰਜ਼ਾ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਤੇ ਹੁਕਮ ਵਿੱਚ ਆ ਗਏ, ਸਾਧ ਸੰਗਤ ਉਹਨਾਂ ਦੀ ਜ਼ਿੰਦਗੀ ਦਾ ਬੇੜਾ ਭਾਵ ਸਾਗਰ ਤੋਂ ਪਾਰ ਹੋ ਜਾਂਦਾ ਹੈ, ਮੁਕਤ ਹੋ ਜਾਂਦੇ ਹਨ ਐਸੇ। ਪਰ ਇਹ ਰਸਤਾ ਪੂਰੇ ਗੁਰੂ ਨੇ ਹੀ ਦੱਸਣਾ ਕੀਤਾ ਹੈ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ। ਇਸ ਲਈ ਗੁਰੂ ਦੀ ਸ਼ਰਨ ਪਈਏ, ਸਤਿਗੁਰ ਦੇ ਚਰਨਾਂ ਵਿੱਚ ਆ ਕੇ ਹੀ ਐਸਾ ਪਿਆਰਾ ਜੀਵਨ ਪ੍ਰਾਪਤ ਹੋ ਸਕਦਾ ਹੈ।